ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਬਤਦ ਪਾਵਨ, ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰਕਰਤਾ, ਸ਼ਬਦਾਵਤਾਰ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਅੰਮ੍ਰਿਤ ਵੇਲੇ ਦੀ। ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਕੀ ਬਾਣੀ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਸਭਾਈਮਾਨ ਪ੍ਰਕਾਸ਼ਮਾਨ ਹੋ ਕਰਕੇ ਗੁਰਦੇਵ ਜੀ ਨੇ ਦਰਸ਼ਨ ਬਖਸ਼ੇ, ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਹੋਈ, ਨਿਤਨੇਮ ਗੁਰਬਾਣੀ ਦਾ ਜਾਪ ਹੋਇਆ ਹੈ। ਹੁਣ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਜਿਵੇਂ ਵੀ ਗੁਰੂ ਕੇ ਸ਼ਬਦ ਦੀ ਵਿਚਾਰ ਆ ਰਹੀ ਹੈ, ਆਪਾਂ ਮਨ ਚਿੱਤ ਬਿਰਤੀ ਨੂੰ ਕਾਗਰ ਕਰਕੇ ਸਰਵਣ ਕਰੀਏ। ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਤਲੰਗ ਮਹੱਲਾ ਪਹਿਲਾ, ਘਰ ਤੀਜਾ। ਤਲੰਗ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਤੀਸਰੇ ਘਰ ਸੁਰ ਤਾਲ ਦੇ ਵਿੱਚ ਮਹਾਰਾਜ ਜੀ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲ ਹੈ। ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ, ਉਹ ਅਦੁੱਤੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਉਹ ਸੁਤੇ ਸਿੱਧ ਪ੍ਰਕਾਸ਼ਕ ਹੈ, ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ, ਨਾ ਉਹਦਾ ਕੋਈ ਮਾਂ ਹੈ ਨਾ ਉਹਦਾ ਕੋਈ ਪਿਓ ਹੈ, ਅਤੇ ਜਨਮ ਮਰਨ ਵਿਹੀਨ, ਜਨਮ ਮਰਨ ਤੋਂ ਰਹਿਤ ਹੈ। ਐਸਾ ਅਕਾਲ ਪੁਰਖ ਵਾਹਿਗੁਰੂ, ਉਹ ਇੱਕ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਚੇਤਨਤਾ ਦੇਣ ਵਾਲਾ ਹੈ, ਰੱਖਿਆ ਕਰਨ ਵਾਲਾ ਹੈ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਸ੍ਰਿਸ਼ਟੀ ਨੂੰ ਥਾਂ ਪ੍ਰਥਾਂ ਸੰਭਾਲਣ ਵਾਲਾ ਹੈ, ਰੱਖਿਆ ਕਰਨ ਵਾਲਾ ਹੈ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਦੇਣ ਵਾਲਾ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਮਾਨ ਹੈ। ਸਤਿਗੁਰ ਸਤ ਤ੍ਰੈ ਕਾਲ ਬਾਦ ਸਤ ਨਾਸ ਤੋਂ ਰਹਿਤ ਹੈ, ਸਦਾ ਹੀ ਸੱਚ ਰਹਿਣ ਵਾਲਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਉਹ ਨਾਸ ਤੋਂ ਰਹਿਤ ਹੈ, ਐਸਾ ਗੁਰ ਉਹ ਪ੍ਰਕਾਸ਼ਕ ਹੈ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਪ੍ਰਕਾਸ਼ ਦੇਣ ਵਾਲਾ ਹੈ, ਸੁੱਤੇ ਸਿੱਧ ਪ੍ਰਕਾਸ਼ਕ ਹੈ, ਪ੍ਰਸਾਦ ਆਨੰਦ ਸਰੂਪ ਹੈ, ਆਪ ਆਨੰਦ ਹੈ, ਆਨੰਦ ਨੂੰ ਦੇਣ ਵਾਲਾ ਹੈ, ਪ੍ਰਸਾਦ ਕਿਰਪਾ ਦੇ ਕਰਨ ਵਾਲਾ ਹੈ। ਸਤਿਗੁਰੂ ਸਤਿਗੁਰ ਪ੍ਰਸਾਦ, ਪੂਰੇ ਸਤਿਗੁਰੂ ਜੀ ਜਦੋਂ ਮਿਲ ਪੈਣ, ਪ੍ਰਸਾਦ ਗਰੀਬ ਨਿਵਾਜ ਜੀ ਕਿਰਪਾ ਕਰਨ, ਫਿਰ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਜਿਹੜਾ ਨਿਰਾਕਾਰ ਹੈ ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਲ ਜੀਵ ਮਿਲ ਪੈਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ। ਐਸਾ ਇਹ ਸਤਿਗੁਰਾਂ ਨੇ ਮੰਗਲ ਕੀਤਾ ਹੈ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਇਸ ਸ਼ਬਦ ਦੀ ਉਥਾਨਕਾ ਇਸ ਤਰ੍ਹਾਂ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਮੀ ਸੱਚਾ ਢੋਆ, ਚੌਵਾਂ ਚੱਕਾਂ ਦੇ ਵਿੱਚ ਚਾਰ ਛਪੇਰੇ, ਦੁਨੀਆ ਦੇ ਵਿੱਚ ਦਸਾਂ ਦਿਸ਼ਾਂ ਦੇ ਵਿੱਚ ਜਾ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ। ਨਾਮ ਬਾਣੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋੜਿਆ, ਵਿਚਰਦਿਆਂ ਵਿਚਰਦਿਆਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਸ਼ਹਿਰੇ ਨਗਰ ਗਏ, ਉੱਥੇ ਇੱਕ ਮੁਸਲਮਾਨ ਫਕੀਰ, ਤਾਂ ਉਹਨੇ ਬਸਤਰ ਜਿਹੜੇ ਇਸਤਰੀਆਂ ਵਾਲੇ ਪਾ ਕੇ ਰੱਖਦਾ ਹੁੰਦਾ ਸੀ, ਅਤੇ ਇਸ ਕਰਕੇ ਉਹਨੂੰ ਕਹਿੰਦੇ ਹੁੰਦੇ ਸੀ ਸਾਹੋ ਸੁਹਾਗਣ। ਉਹਦੇ ਡੇਰੇ ਦੇ ਵਿੱਚ ਬੜਾ ਮੇਲਾ ਲੱਗਾ ਹੋਇਆ, ਬੜੇ ਲੋਕ ਇਕੱਠੇ ਨੇ। ਗੁਰੂ ਨਾਨਕ ਸਾਹਿਬ ਜੀ ਚਲੇ ਗਏ ਤਾਂ ਉਸ ਦਿਨ ਉਹਨੇ ਬਹੁਤ ਹਾਰ ਸ਼ਿੰਗਾਰ ਇਸਤਰੀਆਂ ਵਾਲਾ ਕਰਨਾ ਸੀ ਕਿ ਅੱਜ ਮੇਰਾ ਸ਼ਾਹੋ ਪਰਮੇਸ਼ਰ ਦੇ ਨਾਲ ਮਿਲਾਪ ਹੋਣਾ, ਮੈਂ ਪਰਮੇਸ਼ਰ ਦੀ ਇਸਤਰੀ ਹਾਂ, ਮੇਰਾ ਅੱਲਾ ਖੁਦਾ ਪਰਮੇਸ਼ਰ ਪਤੀ ਦੇ ਨਾਲ ਮਿਲਾਪ ਹੋਣਾ। ਉਸ ਸੌ ਸੁਹਾਗਣ ਨੇ ਬਸਤਰ ਪਾਏ ਅਤੇ ਅੰਦਰ ਕਮਰੇ ਦੇ ਵਿੱਚ ਬੈਠਾ, ਬਾਹਰ ਬੜਾ ਮੇਲਾ ਲੱਗਾ ਹੈ, ਢੋਲ ਵੱਜ ਰਹੇ ਨੇ ਕਿ ਸਾਹੋ ਸੁਹਾਗਣ ਨੂੰ ਅੱਜ ਪਰਮੇਸ਼ਰ ਦਾ ਮਿਲਾਪ ਹੋਣਾ ਹੈ। ਗੁਰੂ ਨਾਨਕ ਸਾਹਿਬ ਜੀ ਗਏ, ਜਿਹੜਾ ਉਹਦੇ ਦਰਵਾਜ਼ੇ ਦੇ ਪਹਿਰੇਦਾਰ ਸੀ, ਕਹਿਣ ਲੱਗੇ ਅਸੀਂ ਤੁਹਾਡੇ ਪੀਰ ਨੂੰ ਮਿਲਣਾ ਹੈ। ਫਕੀਰ ਨੂੰ ਮਿਲਣਾ ਹੈ, ਸਾਹ ਸੁਹਾਗਣ ਨੂੰ ਮਿਲਣਾ ਹੈ। ਉਹ ਪਹਿਰੇਦਾਰ ਅੰਦਰ ਗਿਆ, ਉਹਨੇ ਦੱਸਿਆ ਕਿ ਸੰਤ ਆਏ ਨੇ, ਤਿੰਨ ਸੰਤ ਨੇ। ਤਾਂ ਉਹ ਕਹਿਣ ਲੱਗਾ ਉਹਨਾਂ ਨੂੰ ਬਾਹਰ ਹੀ ਮੋੜ ਦਿਓ, ਆਖੋ ਕਿ ਅੱਜ ਸਾਹ ਸੁਹਾਗਣ ਦਾ ਪਤੀ ਪਰਮੇਸ਼ੁਰ ਦੇ ਨਾਲ ਮਿਲਾਪ ਹੋਣਾ ਹੈ, ਅਤੇ ਅੱਜ ਉਹਦਾ ਵਕਤ ਨਹੀਂ ਮਿਲਣ ਦਾ। ਉਹ ਪਹਿਰੇਦਾਰ ਨੇ ਆਣ ਕੇ ਇਸ ਤਰ੍ਹਾਂ ਸਤਿਗੁਰਾਂ ਨੂੰ ਦੱਸ ਦਿੱਤਾ। ਮਹਾਰਾਜ ਕਹਿਣ ਲੱਗੇ, ਚੱਲ ਮਰਦਾਨਿਆਂ ਬਾਲਿਆ ਚੱਲੀਏ, ਇੱਥੇ ਕੁਝ ਵੀ ਨਹੀਂ ਗਾ। ਮਹਾਰਾਜ ਜੀ ਮੇਲੇ ਤੋਂ ਬਾਹਰ ਨਿਕਲੇ, ਮੇਲੇ ਦੇ ਵਿੱਚ ਲੋਕ ਆਪੋ ਵਿਧੀ ਲੜ ਪਏ, ਡਾਂਗ ਸੋਟਾ ਖੜਕਣਾ ਸ਼ੁਰੂ ਹੋਇਆ, ਇੰਨਾ ਫਸਾਦ ਵੱਧ ਗਿਆ। ਲੜਦਿਆਂ ਲੜਦਿਆਂ ਉਹ ਸਾਹ ਸੁਹਾਗਣ ਦਾ ਜਿਹੜਾ ਕਮਰਾ ਸੀ ਉਹਦੇ ਦਰਵਾਜ਼ੇ ਨੂੰ ਹੱਥ ਧੱਕਾ ਵੱਜ ਗਿਆ, ਦਰਵਾਜ਼ਾ ਟੁੱਟ ਗਿਆ, ਖੁੱਲ੍ਹ ਗਿਆ, ਅੰਦਰ ਦਾ ਪਾਜ ਉੱਗੜ ਗਿਆ। ਕੋਈ ਪਰਾਈ ਇਸਤਰੀ ਦੇ ਨਾਲ ਕੋਈ ਕਰਮ ਕਰਦਾ ਲੋਕਾਂ ਨੇ ਵੇਖ ਲਿਆ, ਉਹ ਲੜਾਈ ਛੱਡ ਕੇ ਲੋਕਾਂ ਨੇ ਉਹਨੂੰ ਫੜ ਲਿਆ, ਕੁੱਟਿਆ ਮਾਰਿਆ, ਡੇਰਾ ਲੁੱਟ ਲਿਆ। ਉਸ ਦਿਨ ਤੋਂ ਉਹਦੀ ਮਾਨਤਾ ਅੜ ਗਈ, ਬੜੀ ਇਸ ਗੱਲ ਦੀ ਲੋਕਾਂ ਦੇ ਵਿੱਚ ਚਰਚਾ ਚੱਲੀ ਕਿ ਕੋਈ ਪਖੰਡ ਸੀ। ਕੁਛ ਸਾਲ ਕੁ ਬਾਅਦ ਗੁਰੂ ਨਾਨਕ ਸਾਹਿਬ ਜੀ ਗਏ, ਫਿਰ ਗਏ, ਉੱਥੇ ਇੱਕ ਬਜ਼ੁਰਗ ਮਾਤਾ ਸੀ, ਉਹਦੇ ਘਰ ਦੇ ਵਿੱਚ ਸਤਿਗੁਰੂ ਜੀ ਠਹਿਰੇ। ਕੋਈ ਪਿੰਗਲਾ ਆ ਗਿਆ ਰਿੜਦਾ ਹੋਇਆ, ਉਹਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰੀਆਂ ਲੱਤਾਂ ਸਹੀ ਕਰ ਦਿਓ। ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਹਦੀਆਂ ਲੱਤਾਂ ਜਿਹੜੀਆਂ ਸਹੀ ਕਰ ਦਿੱਤੀਆਂ, ਉਹ ਤੁਰਨ ਜੋਗਾ ਹੋਇਆ, ਬੜਾ ਖੁਸ਼ ਹੋਇਆ ਪਿੰਗਲਾ। ਮਹਾਰਾਜ ਕਹਿਣ ਲੱਗੇ, ਜੇ ਤੈਨੂੰ ਕੋਈ ਪੁੱਛੇ ਕਿ ਤੇਰੀਆਂ ਲੱਤਾਂ ਸਹੀ ਕਿਹਨੇ ਕੀਤੀਆਂ, ਤੂੰ ਆਖਣਾ ਸਾਹੋ ਸੁਹਾਗਣ ਨੇ ਕੀਤੀਆਂ। ਉਹਦਾ ਨਾਂ ਲੈਣਾ ਸਾਡਾ ਨਹੀਂ ਲੈਣਾ। ਗੁਰੂ ਮਹਾਰਾਜ ਜੀ ਕਿੱਡੇ ਪਰਉਪਕਾਰੀ ਨੇ। ਉਹ ਜਦੋਂ ਪਿੰਗਲਾ ਬਾਹਰ ਤੁਰਿਆ ਫਿਰੇ, ਸਹੀ ਲੱਤਾਂ ਭੱਜਿਆ ਫਿਰੇ, ਲੋਕ ਉਹਨੂੰ ਪੁੱਛਣ, ਭਾਈ ਲੱਤਾਂ ਤੇਰੀਆਂ ਕਿਹਨੇ ਸਹੀ ਕੀਤੀਆਂ ਨੇ, ਤੂੰ ਤਾਂ ਪਿੰਗਲਾ ਸਾਂ ਤਾਂ ਸਾਰੀ ਉਮਰ ਨਹੀਂ ਸੀ ਤੁਰ ਸਕਦਾ। ਉਹ ਆਖਣ ਲੱਗਾ, ਸਾਹੋ ਸੁਹਾਗਣ ਨੇ ਕੀਤੀਆਂ ਨੇ, ਸਾਹੋ ਸੁਹਾਗਣ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਲੱਤਾਂ ਮੇਰੀਆਂ ਸਹੀ ਕਰ ਦਿੱਤੀਆਂ। ਲੋਕ ਹੈਰਾਨ, ਅਜੇ ਤਾਂ ਪਹਿਲੀ ਚਰਚਾ ਚੱਲ ਰਹੀ ਸੀ ਸਾਹੋ ਸੁਹਾਗਣ ਦੀ, ਇਹ ਨਵੀਂ ਪ੍ਰਗਟ ਹੋ ਗਈ। ਕਈਆਂ ਨੂੰ ਯਕੀਨ ਨਾ ਆਵੇ, ਕਈ ਆਖਣ ਕਿ ਇਹ ਐਡੀ ਵੱਡੀ ਤਾਕਤ ਦਾ ਮਾਲਕ ਹੈ, ਇਹਨੇ ਲੱਤਾਂ ਸਹੀ ਕਰ ਦਿੱਤੀਆਂ, ਅਤੇ ਦੂਜਾ ਕੋਈ ਕਰਮ ਕਰਨਾ ਜਿਹੜਾ ਝੂਠਾ ਹੋ ਸਕਦਾ, ਉਹ ਜਾਣ ਕੇ ਕਿਸੇ ਨੇ ਕਹਿ ਦਿੱਤਾ ਹੋਵੇ, ਕਿਹੜਾ ਕਿਸੇ ਨੇ ਕੋਈ ਜ਼ਿਆਦਿਆਂ ਨੇ ਵੇਖਿਆ ਸੀ। ਲੋਕ ਉਹਦੀ ਅੱਗੇ ਨਾਲੋਂ ਮੰਤਾ ਜ਼ਿਆਦਾ ਕਰਨ ਲੱਗ ਪਏ ਸਾਹ ਸੁਹਾਗਣ ਦੀ, ਇਹ ਤਾਂ ਪਿੰਗਲਿਆਂ ਨੂੰ ਸਹੀ ਕਰਨ ਵਾਲਾ ਹੈ, ਤਾਂ ਬੜਾ ਸਮਰੱਥਾ ਵਾਲਾ ਹੈ। ਇੱਕ ਦਿਨ ਉਹ ਜਿਹੜਾ ਪਿੰਗਲਾ ਸਹੀ ਕੀਤਾ ਸੀ, ਉਹਨੂੰ ਇਕੱਲੇ ਨੂੰ ਬਿਠਾ ਕੇ ਸਾਹ ਸੁਹਾਗਣ ਆਖਣ ਲੱਗਾ, ਸੱਚ ਦੱਸ ਤੇਰੀਆਂ ਲੱਤਾਂ ਸਹੀ ਕਿਹਨੇ ਕੀਤੀਆਂ। ਉਹ ਆਖਣ ਲੱਗਾ, ਸਾਹੋ ਸੁਹਾਗਣ ਨੇ। ਉਹ ਕਹਿਣ ਲੱਗਾ, ਸਾਹੋ ਸੁਹਾਗਣ ਤਾਂ ਮੈਂ ਹੀ ਹੈ, ਮੈਨੂੰ ਆਉਂਦੇ ਨੇ, ਹੋਰ ਤਾਂ ਇੱਥੇ ਕੋਈ ਨਹੀਂ, ਮੇਰੇ ਵਿੱਚ ਇੰਨੀ ਸਮਰੱਥਾ ਨਹੀਂ, ਸੱਚ ਦੱਸ ਕਿਹਨੇ ਲੱਤਾਂ ਸਹੀ ਕੀਤੀਆਂ। ਉਹਨੇ ਦੱਸਿਆ ਕਿ ਇਸ ਨਗਰ ਦੇ ਵਿੱਚ ਫਲਾਨੀ ਬਜ਼ੁਰਗ ਮਾਤਾ ਹੈ, ਉਹਦੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਏ ਨੇ, ਦੋ ਉਹਨਾਂ ਦੇ ਸੰਗੀ ਹੈ, ਤਿੰਨ ਜਾਣੇ ਨੇ, ਉਹਨਾਂ ਨੇ ਕਿਰਪਾ ਕੀਤੀ ਹੈ, ਅਤੇ ਉਹਨਾਂ ਨੇ ਆਖਿਆ ਸੀ ਕਿ ਸਾਡਾ ਨਾਂ ਨਾ ਲਵੀਂ ਅਤੇ ਸਾਹੋ ਸੁਹਾਗਣ ਦਾ ਨਾਂ ਲਵੀ, ਕਿ ਮੇਰੀਆਂ ਲੱਤਾਂ ਉਹਨੇ ਸਹੀ ਕੀਤੀਆਂ। ਉਹ ਸਾਹੋ ਸੁਹਾਗਣ ਸੋਚਣ ਲੱਗਾ, ਅਤੇ ਉਹੀ ਸੰਤ ਹੋਣੇ ਨੇ ਜਿਹੜੇ ਮੇਰੇ ਦਰਵਾਜ਼ੇ 'ਤੇ ਆਏ ਸੀ, ਜਿਨ੍ਹਾਂ ਨੂੰ ਝੂਠ ਕਹਿ ਕੇ ਮੈਂ ਵਾਪਸ ਕਰਵਾ ਦਿੱਤਾ ਸੀ। ਮੰਦ ਭਾਗੀ ਤੇਰੋ ਦਰਸ਼ਨ ਨਾਹੇ, ਮੇਰੇ ਮੰਦ ਭਾਗ ਸੀ ਜਿਸ ਕਰਕੇ ਮੈਂ ਦਰਸ਼ਨ ਨਾ ਕਰ ਸਕਿਆ, ਅਤੇ ਮੇਰਾ ਪਾਜ ਸਾਰਾ ਉੱਗੜ ਗਿਆ। ਉਹ ਪਿੰਗਲਾ ਸਾਹ ਸੁਹਾਗਣ ਨੂੰ ਨਾਲ ਲੈ ਕੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਸਜੇ ਸੀ ਉੱਥੇ ਆਣ ਕੇ ਮੱਥਾ ਟੇਕਿਆ, ਮਹਾਰਾਜ ਗਲਤੀ ਹੋ ਗਈ, ਮਾਫ਼ੀ ਦੇ ਦਿਓ, ਤੁਸੀਂ ਆਪ ਦਰਸ਼ਨ ਦੇਣ ਵਾਸਤੇ ਆਏ, ਅਸਲ ਤਾਂ ਸਾਹੋ ਆਪ ਆਇਆ ਸੀ ਅਤੇ ਮੈਂ ਦਰਵਾਜ਼ੇ ਤੋਂ ਮੋੜ ਦਿੱਤਾ। ਆਪ ਜੀ ਤਾਂ ਬੜੇ ਕਿਰਪਾਲੂ ਦਿਆਲੂ ਹੋ ਅਤੇ ਤੁਸਾਂ ਮੇਰੀ ਵਡਿਆਈ ਕਰਾਉਣ ਵਾਸਤੇ ਇਸ ਪਿੰਗਲੇ ਦੀਆਂ ਲੱਤਾਂ ਸਹੀ ਕਰਕੇ ਅਤੇ ਮੇਰੀ ਸੋਭਾ ਕਰਾ ਦਿੱਤੀ ਹੈ। ਮਹਾਰਾਜ ਇੰਨੀ ਵੱਡੀ ਸਮਰੱਥਾ ਦੇ ਮਾਲਕ ਹੋ ਕੇ ਵੀ ਕੋਈ ਆਪਣੀ ਵਡਿਆਈ ਕਰਾਉਣ ਦੀ ਕੋਈ ਇੱਛਾ ਨਹੀਂ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਤਿਲ ਮਾਤਰ ਵੀ ਆਪ ਜੀ ਨੂੰ ਕੋਈ ਤਮਾ ਨਹੀਂ ਹੈ ਕਿ ਮੇਰੀ ਕੋਈ ਵਡਿਆਈ ਕਰੇ। ਐਡੀ ਵੱਡੀ ਸਮਰੱਥਾ ਮਹਾਰਾਜ ਆਪ ਕਰਕੇ ਮੈਨੂੰ ਕੋਈ ਸੱਚ ਦਾ ਉਪਦੇਸ਼ ਦੇ ਕੇ, ਸੱਚ ਦੇ ਨਾਲ ਜੋੜ ਕਰਕੇ ਮੇਰਾ ਵੀ ਭਲਾ ਕਰੋ। ਫਿਰ ਉਹ ਸਹੁ ਸੁਹਾਗਣ ਦੇ ਪ੍ਰਥਾਏ ਉਪਦੇਸ਼ ਦਿੰਦਿਆਂ ਹੋਇਆਂ ਸਾਰਿਆਂ ਨੂੰ ਸਤਿਗੁਰੂ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਉਹ ਇਹ ਸ਼ਬਦ ਦੇ ਦੁਆਰਾ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮਹਾਰਾਜ ਕਹਿੰਦੇ ਇਹੋ ਜਿਹੜਾ ਤਨ ਸਰੀਰ ਹੈ ਨਾ, ਇਹਦੇ ਵਿੱਚ ਜੀਵਾਂ ਨੇ ਇਸ ਤਰ੍ਹਾਂ ਕੀਤਾ ਹੋਇਆ ਕਿ ਮਾਇਆ ਦੀ ਪਾਹ ਦਿੱਤੀ ਹੋਈ ਇਹਨੂੰ, ਅਤੇ ਲੋਭ ਦਾ ਰੰਗ ਚਾੜਿਆ ਹੋਇਆ ਹੈ ਮਨ ਰੂਪੀ ਕੱਪੜੇ ਨੂੰ। ਇਸ ਕਰਕੇ ਜਦੋਂ ਕੱਪੜਾ ਰੰਗਣਾ ਹੋਵੇ ਤਾਂ ਕੱਪੜੇ ਨੂੰ ਪਹਿਲਾਂ ਪਾ ਦਿੰਦੇ ਨੇ ਲੂਣ, ਫਟਕੜੀ, ਸੋਡਾ ਜਿਹਾ ਪਾ ਕੇ ਪਾਣੀ ਦੇ ਵਿੱਚ ਰਿੰਨ ਕੇ ਕੱਪੜਾ ਉਹਦੇ ਵਿੱਚ ਪਾ ਦਿੰਦੇ ਨੇ। ਉਹ ਜਦੋਂ ਪਾ ਜੀ ਚੜ੍ਹ ਜਾਂਦੀ ਹੈ ਫਿਰ ਜਿਹਦੇ ਵਿੱਚ ਰੰਗ ਪਾ ਕੇ ਅਤੇ ਪਾਣੀ ਦੇ ਵਿੱਚ ਰਿੰਨਿਆ ਹੋਵੇ ਉਹ ਕੱਪੜਾ, ਫਿਰ ਉਹਦੇ ਵਿੱਚ ਪਾ ਦਿੰਦੇ ਨੇ। ਜਿਹਨੂੰ ਪਾ ਚੜ੍ਹੀ ਹੋਵੇ ਤਾਂ ਉਹਨੂੰ ਚੰਗਾ ਰੰਗ ਚੜ੍ਹ ਜਾਂਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਮਨ ਰੂਪੀ ਕੱਪੜਾ ਹੈ ਅਤੇ ਜਿਹੜਾ ਸਰੀਰ ਹੈ ਇਹ ਮਟਕੀ ਹੈ, ਇਹਦੇ ਵਿੱਚ ਮਾਇਆ ਰੂਪੀ ਪਾ ਪਾ ਕੇ ਅਤੇ ਲੋਭ ਦਾ ਜਿਹੜਾ ਹੈ ਲੱਭ, ਲੋਭ ਦਾ ਜਿਹੜਾ ਰੰਗ ਹੈ ਉਹ ਪਾਇਆ ਹੋਇਆ ਹੈ। ਅਤੇ ਇਸ ਤਰ੍ਹਾਂ ਜਿਹੜਾ ਮਨੁੱਖ ਨੇ ਲੀਤੜਾ ਲੱਭ ਰੰਗਾਏ, ਆਪਣਾ ਜਿਹੜਾ ਮਨ ਹੈ ਲੋਭ ਦੇ ਲਾਲਚ ਦੇ ਵਿੱਚ ਇਸ ਰੰਗ ਦੇ ਵਿੱਚ ਮਨੁੱਖ ਨੇ ਰੰਗ ਲੈਣਾ ਕੀਤਾ ਹੈ। ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਮਹਾਰਾਜ ਕਹਿੰਦੇ ਨੇ ਜੋ ਕੰਤ ਪਤੀ ਪਰਮਾਤਮਾ ਪਰਮੇਸ਼ਰ ਹੈ ਨਾ, ਉਹ ਜਿਹੜਾ ਮਨ ਰੂਪੀ ਚੋਲਾ ਮਨੁੱਖ ਨੇ ਮਾਇਆ ਦੀ ਪਾਹ ਦੇ ਕੇ ਲੋਭ ਦਾ ਰੰਗ ਪਾ ਕੇ ਅਤੇ ਮਨ ਨੂੰ ਚਾੜਿਆ ਹੋਇਆ ਨਾ, ਲੋਭ ਦੇ ਵਿੱਚ ਜੀਵ ਰਹਿੰਦਾ ਹੈ, ਅਤੇ ਇਹ ਪਰਮੇਸ਼ਰ ਨੂੰ ਨਹੀਂ ਪਾਉਂਦਾ। ਇਹ ਜਿਹੜਾ ਲੱਭ ਲੋਭ ਦਾ ਵਿਕਾਰਾਂ ਦਾ ਰੰਗ ਹੈ ਨਾ, ਇਹ ਮਾਰੇ ਮੇਰੇ ਕੰਤਨ ਭਾਵ ਹੈ ਚੋਲੜਾ, ਮੇਰੇ ਪਤੀ ਪਰਮੇਸ਼ਰ ਨੂੰ ਇਹ ਪਾਉਂਦਾ ਨਹੀਂ ਹੈ। ਇਸ ਕਰਕੇ ਕਿਉਂ ਧਨ ਸੇਜੈ ਜਾਏ। ਜੀਵ ਰੂਪ ਇਸਤਰੀ ਹੈ, ਉਹਦਾ ਹਿਰਦਾ ਰੂਪੀ ਜਿਹੜਾ ਸੇਜੇ ਹੈ, ਸੇਜ ਹੈ, ਆਸਣ ਹੈ, ਉਹਦੇ ਉੱਤੇ ਪਰਮੇਸ਼ਰ ਕਿਉਂ ਜਾਵੇ, ਭਾਵ ਕਿ ਨਹੀਂ ਜਾਂਦਾ, ਉਹ ਪਾਉਂਦਾ ਹੀ ਨਹੀਂ ਉਹਨੇ ਉਹਨੂੰ। ਇਸ ਵਾਸਤੇ ਜਿਹੜੇ ਅੰਤਸਕਰਨ ਰੂਪ ਸੇਜ ਹੈ ਜੀਵ ਰੂਪ ਇਸਤਰੀ ਦੀ, ਉਹਨੇ ਤਾਂ ਲੱਭ ਲੋਭ ਦਾ ਰੰਗ ਚਾੜਿਆ ਹੋਇਆ ਮਾਇਆ ਦੀ ਪਾਹ ਦੇ ਕੇ, ਸੋ ਇਸ ਕਰਕੇ ਉਹ ਜਿਹੜਾ ਹੈ ਪਰਮੇਸ਼ਰ ਨੂੰ ਪਾਉਂਦੀ ਨਹੀਂ ਹੈ, ਅਤੇ ਉਹਦੇ ਅੰਤਸਕਰਨ ਸੇਜਾ ਰੂਪੀ ਅਤੇ ਪਰਮੇਸ਼ਰ ਆਸਣ ਨਹੀਂ ਲਾਉਂਦਾ, ਉਹਦੇ ਹਿਰਦੇ ਦੇ ਵਿੱਚ ਨਹੀਂ ਵੱਸਦਾ। ਕਿਉਂ ਕਰਕੇ ਇਸ ਮਟਕੀ, ਇਸ ਤਨ ਮਟਕੀ ਮਨ ਮਹਿ ਬਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ। ਇਹ ਜਿਹਾ ਸਰੀਰ ਰੂਪੀ ਮਟਕਾ ਹੈ, ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਰੰਗ ਨੂੰ ਪਾ ਕਰਕੇ ਰੰਗਣਾ ਹੈ ਮਨ ਨੂੰ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜਾ ਲੱਭ ਦਾ ਰੰਗ ਹੈ ਮਨ ਨੂੰ ਚੜ੍ਹਿਆ ਹੋਇਆ, ਮਨ ਰੂਪੀ ਕੱਪੜੇ ਨੂੰ ਚੋਲੇ ਨੂੰ, ਉਹ ਪਰਮੇਸ਼ਰ ਨੂੰ ਪਾਉਂਦਾ ਨਹੀਂ ਹੈ। ਜਿਸ ਕਰਕੇ ਜੀਵ ਰੂਪ ਇਸਤਰੀ ਦੀ ਜਿਹੜੀ ਸੇਜੇ ਹੈ, ਆਸਣ ਹੈ, ਹਿਰਦਾ ਹੈ, ਅੰਤਸ਼ਕਰਨ ਹੈ, ਇੱਥੇ ਪਰਮੇਸ਼ਰ ਭਾਵ ਕੇ ਕਿਉਂ ਆਵੇ ਨਹੀਂ ਆਉਂਦਾ। ਹਉਂ ਕੁਰਬਾਨਾ ਜਾਓ ਮਿਹਰਬਾਨਾ, ਹਉਂ ਕੁਰਬਾਨਾ ਜਾਓ। ਸਾਹਿਬ ਕਹਿਣ ਲੱਗੇ ਅਸੀਂ ਉਹਨਾਂ ਦੇ ਉੱਤੋਂ ਮਨ ਕਰਕੇ ਵੀ ਵਾਰਨੇ ਕੁਰਬਾਨ ਜਾਂਦੇ ਹਾਂ, ਅਤੇ ਸਰੀਰ ਕਰਕੇ ਵੀ ਉਹਨਾਂ ਦੇ ਉੱਤੋਂ ਅਸੀਂ ਵਾਰਨੇ ਬਲਿਹਾਰ ਜਾਂਦੇ ਹਾਂ। ਹਉਂ ਕੁਰਬਾਨਾ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ। ਮਹਾਰਾਜ ਕਹਿੰਦੇ ਜਿਹੜਾ ਤੇਰਾ ਪਰਮੇਸ਼ੁਰ ਨਾਮ ਜਪਦੇ ਹੈ, ਨਾਮ ਸਿਮਰਨ ਕਰਦੇ ਹੈ ਨਾ, ਉਹਨਾਂ ਤੋਂ ਅਸੀਂ ਮਨ ਕਰਕੇ ਵੀ ਬਲਿਹਾਰ, ਸਰੀਰ ਕਰਕੇ ਵੀ ਬਲਿਹਾਰ, ਮਨ ਬਾਣੀ ਸਰੀਰ ਕਰਕੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ, ਵਾਰਨੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ ਵਾਰ ਵਾਰ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ, ਗੁਰਸਿੱਖਾਂ ਨੇ, ਸੰਗਤਾਂ ਨੇ, ਰੱਬ ਦੇ ਪਿਆਰਿਆਂ ਨੇ ਤੇਰਾ ਨਾਮ ਜਪਣ ਵਾਲੇ ਨੇ, ਤੇਰੇ ਨਾਮ ਲੈਣ ਵਾਲੇ ਨੇ, ਕੁਰਬਾਨੀ ਤਿੰਨਾਂ ਸੇਵਕਾਂ ਜੋ ਜਪਦੇ ਹਰ ਨਾਉ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਜਿਹੜੇ ਤੇਰੇ ਸੇਵਕ ਤੇਰਾ ਪਰਮੇਸ਼ੁਰ ਦਾ ਨਾਮ ਜਪਦੇ ਹਨ, ਲੈਣ ਜੋ ਤੇਰਾ ਨਾਉ ਤਿੰਨਾਂ ਕਹਿ ਹਉਂ ਸਤ ਕੁਰਬਾਨਾ ਜਾਉ। ਵਾਰ ਵਾਰ ਮਹਾਰਾਜ ਕਹਿੰਦੇ ਮਾਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਹਰ ਤਰ੍ਹਾਂ ਕਰਕੇ ਜਿਹੜਾ ਹੈ ਨਾ, ਜਿਹੜਾ ਆਪ ਜੀ ਦਾ ਨਾਮ ਜਪਦਾ ਅਤੇ ਜਪਾਉਂਦਾ ਹੈ, ਆਪ ਜਪੇ ਅਵਰਹ ਨਾਮ ਜਪਾਵੇ, ਉਹਨਾਂ ਤੋਂ ਅਸੀਂ ਬਲਿਹਾਰ ਵਾਰਨੇ ਕੁਰਬਾਨ ਜਾਂਦੇ ਹਾਂ। ਭਾਈ ਤੁਸੀਂ ਵੀ ਜਾਣਾ ਕਰੋ ਰਹਾਓ, ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਮ ਜੀਠ। ਕਹਿੰਦੇ ਜੇ ਕਾਇਆ ਰੂਪੀ ਮਟਕੀ ਦੇ ਵਿੱਚ ਮਨ ਰੂਪੀ ਕੱਪੜੇ ਨੂੰ ਰੰਗਣਾ ਹੈ, ਕਹਿੰਦੇ ਕਿ ਜਿਸ ਤਰ੍ਹਾਂ ਮਟਕੀ ਦੇ ਵਿੱਚ ਪਾ ਕੇ ਲੂਣ ਫਟਕੜੀ ਸੋਡਾ ਪਾ ਕੇ ਪਾਣੀ ਦੇ ਵਿੱਚ ਰਿੰਨ ਕੇ ਵਿੱਚ ਕੱਪੜਾ ਪਾ ਕੇ ਉਹਨੂੰ ਪਾ ਦੇ ਕੇ ਫਿਰ ਉਹਦੇ ਵਿੱਚ ਕੱਪੜਾ ਪਾਈਦਾ ਨਾ, ਰੰਗ ਪਾ ਕੇ, ਮਜੀਠੀ ਰੰਗ ਪਾ ਕੇ, ਪੱਕਾ ਰੰਗ ਪਾ ਕੇ, ਫਿਰ ਉਹ ਜਦੋਂ ਰੰਗ ਚੜ੍ਹ ਜਾਂਦਾ ਕੱਪੜੇ ਨੂੰ, ਉਹ ਫਿਰ ਰੰਗ ਲੈਂਦਾ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ। ਸਤ ਸੰਗਤ ਰੂਪੀ ਮਟਕੀ ਦੇ ਵਿੱਚ ਬੈਠ ਕੇ ਅਤੇ ਨਾਮ ਰੂਪੀ ਜਲ ਪਾ ਕੇ ਅਤੇ ਸੇਵਾ ਸਿਮਰਨ ਭਗਤੀ ਦੀ ਜਿਹੜੀ ਆ ਉਹ ਪਾ ਦੇ ਕੇ ਪਹਿਲਾਂ ਮਨ ਰੂਪੀ ਕੱਪੜੇ ਨੂੰ ਪਾ ਦੇਵੇ, ਫਿਰ ਕਥਾ ਕੀਰਤਨ ਰੂਪ ਨਾਮ ਸਿਮਰਨ ਰੂਪ ਜਿਹੜਾ ਮਜੀਠ ਰੰਗ, ਪੱਕਾ ਰੰਗ ਨਾ ਨਾਮ ਦਾ ਰੰਗ, ਉਹ ਆਪਣੇ ਮਨ ਨੂੰ ਚਾੜੇ, ਪਰਮੇਸ਼ਰ ਦੇ ਪਿਆਰ ਦਾ ਰੰਗ ਜਿਹੜਾ ਹੈ। ਇਸ ਕਰਕੇ ਨਾਮ ਰੂਪ ਜਿਹੜਾ ਮਜੀਠ ਰੰਗ, ਪੱਕਾ ਰੰਗ ਹੈ, ਉਹ ਭਾਈ ਲਾਉਣਾ ਕਰੇ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨੰਡੀਠ। ਸਤ ਸੰਗਤ ਰੂਪੀ ਵੀ ਮਟਕੀ ਹੋਵੇ, ਸੇਵਾ ਸਿਮਰਨ ਦੀ ਪਾ ਦੇ ਕੇ, ਨਾਮ ਸਿਮਰਨ ਜਪਣ ਕਰਕੇ, ਫਿਰ ਕਹਿੰਦੇ ਕਿ ਮਨ ਰੂਪੀ ਕੱਪੜੇ ਨੂੰ ਰੰਗਣ ਵਾਲਾ ਸਾਹਿਬ ਮਾਲਕ ਆਪ ਹੋਵੇ, ਗੁਰੂ ਹੋਵੇ, ਪਰਮੇਸ਼ਰ ਉਹ ਜਦੋਂ ਮਨ ਰੂਪੀ ਕੱਪੜੇ ਨੂੰ ਨਾਮ ਦੇ ਰਾਂ ਨਾਲ ਰੰਗ ਦਿੰਦਾ ਅਤੇ ਫਿਰ ਬਹੁਤ ਰੰਗ ਚੜ੍ਹਦਾ ਗੂੜਾ, ਕਹਿੰਦੇ ਐਸਾ ਰੰਗ ਨੰਡੀਠ, ਉਹ ਜਿਹੜਾ ਨਾਮ ਦਾ ਰੰਗ ਉਹ ਕਦੀ ਫਿਰ ਵੇਖਿਆ ਹੀ ਨਹੀਂ ਹੁੰਦਾ, ਉਹ ਭਾਵ ਕਿ ਐਸਾ ਰੰਗ ਚੜ੍ਹ ਜਾਂਦਾ ਹੈ। ਕਾਇਆ ਕਾਪਰ ਚੀਰ ਬਹੁ ਪਾ ਫਾਰੇ ਹਰ ਰੰਗ ਨ ਲਹੇ ਸੁਭਾਗਾ। ਸਰੀਰ ਤਾਂ ਭਾਵੇਂ ਚੀਰਿਆ ਜਾਵੇ ਮਤੀ ਦਾਸ ਵਾਂਗੂ, ਭਾਈ ਦਿਆਲੇ ਵਾਂਗੂ, ਸਤੀ ਦਾਸ ਵਾਂਗੂ, ਭਾਈ ਮਨੀ ਸਿੰਘ ਵਾਂਗੂ ਬੰਦ ਬੰਦ ਤਾਂ ਕੱਟਿਆ ਜਾਵੇ, ਪਰ ਉਹ ਫਿਰ ਜਿਹੜਾ ਸੁਭਾਗਾ ਰੰਗ ਸ੍ਰੇਸ਼ਟ ਰੰਗ ਨਾ ਨਾਮ ਦਾ ਉਹ ਉੜੀ ਲੈਂਦਾ, ਉਹ ਫਿਰ ਜਿਹੜਾ ਚੜ੍ਹਿਆ ਰਹਿੰਦਾ। ਜਦੋਂ ਗੁਰੂ ਪਰਮੇਸ਼ਰ ਸਾਹਿਬ ਆਪ ਰੰਗ ਚਾੜ੍ਹ ਦੇਵੇ ਕਿਰਪਾ ਕਰਕੇ, ਇਹੋ ਜਿਹਾ ਰੰਗ ਜਿਹੜਾ ਫਿਰ ਕਦੀ ਵੇਖਿਆ ਨਹੀਂ ਹੁੰਦਾ। ਜਿਨਕੇ ਚੋਲੇ ਰਤੜੇ ਪਿਆਰੇ ਕੰਧ ਤਿਨਾਂ ਕਹਿ ਪਾਸ ਪੁੱਛਿਆ ਮਹਾਰਾਜ, ਜਿਹੜਾ ਕੰਧ ਪਰਮੇਸ਼ਰ ਹੈ ਉਹ ਕਿਹਦੇ ਕੋਲ ਪਾਸ ਰਹਿੰਦਾ ਹੈ, ਕਿਹਦੇ ਕੋਲ ਹੈ? ਮਹਾਰੇ ਕਹਿੰਦੇ ਜਿਨਕੇ ਚੋਲੇ ਰਤੜੇ ਪਿਆਰੇ, ਜਿਨ੍ਹਾਂ ਦੇ ਮਨ ਰੂਪੀ ਚੋਲੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੱਤੇ ਹੋਏ ਨੇ, ਨਾਮ ਦੇ ਨਾਲ ਰੰਗੇ ਹੋਏ ਆ ਨਾ, ਉਹ ਪਰਮੇਸ਼ਰ ਜਿਹੜਾ ਪਤੀ ਕੰਤ ਮਾਲਕ ਹੈ ਉਹਨਾਂ ਦੇ ਹਾਜ਼ਰ ਨਾਜ਼ਰ ਉਹ ਸਮਝਦੇ ਨੇ, ਅਤੇ ਪਰਮੇਸ਼ਰ ਉਹਨਾਂ ਦੇ ਨੇੜੇ ਹੈ। ਧੂੜ ਤਿਨਾਂ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਮਹਾਰੇ ਕਹਿੰਦੇ ਸਹੁ ਸੁਹਾਗਣ, ਇਹ ਸਾਧ ਸੰਗ ਜੀ, ਇਹ ਮਨੁੱਖ ਬੇਨਤੀ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰੋ ਕਿ ਜਿਹੜਾ ਤੇਰਾ ਨਾਮ ਜਪਦੇ ਆ ਨਾ, ਉਹਨਾਂ ਦੀ ਸਾਨੂੰ ਧੂੜੀ ਦੇਣਾ ਕਰ, ਉਹਨਾਂ ਦੇ ਚਰਨਾਂ ਦਾ ਸਾਨੂੰ ਜਿਹੜਾ ਹੈ ਉਹ ਧੂੜੀ ਬਣਾਉਣਾ ਕਰ, ਸਾਨੂੰ ਉਹਨਾਂ ਦੇ ਚਰਨਾਂ ਦੇ ਨਾਲ ਜੋੜਨਾ ਕਰ। ਧੂੜ ਤਿਨਾਂ ਕੀ ਜੇ ਮਿਲੈ ਜੀ ਕਹੋ, ਜੀ ਨੂੰ ਧੂੜੀ ਮਿਲੇ, ਮਨ ਨੂੰ ਧੂੜੀ ਮਿਲੇ, ਉਹਨਾਂ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਦਾ ਸੁਭਾਗ ਸਮਾਂ ਹੋਵੇ, ਇਸ ਤਰ੍ਹਾਂ ਅਰਦਾਸ ਕਰੋ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੀ ਧੂੜੀ ਬਣਦੀ ਜਿਹੜੀ ਹੈ ਉਹ ਅਰਦਾਸ ਕਰੋ ਕਿ ਸਾਨੂੰ ਉਹਨਾਂ ਦੇ ਦਾਸ ਬਣਾਉਣਾ ਕਰੋ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਮਹਾਰਾਜ ਕਹਿੰਦੇ ਨੇ ਜਿਹੜਾ ਪਰਮੇਸ਼ਰ ਹੈ ਉਹ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਸਾਰਿਆਂ ਦੀ ਸਵਾਰਨ ਵਾਲਾ, ਆਪੇ ਰੰਗੇ, ਫਿਰ ਆਪ ਹੀ ਸਾਰਿਆਂ ਦੇ ਉੱਤੇ ਕਿਰਪਾ ਕਰਕੇ ਨਾਮ ਦਾ ਰੰਗ ਲਾਉਂਦਾ ਹੈ, ਭਗਤੀ ਪਿਆਰ ਦਾ ਜਿਹੜਾ ਰੰਗ ਪ੍ਰਗਟ ਕਰਦਾ ਹੈ। ਆਪੇ ਨਦਰ ਕਰੇ, ਆਪਰੇ ਸਾਰਿਆਂ ਜੀਵਾਂ ਦੇ ਉੱਤੇ ਕਿਰਪਾ ਦੀ ਮਿਹਰ ਦੀ ਨਦਰ ਕਰਦਾ ਹੈ ਉਹ ਪਰਮੇਸ਼ਰ ਜਿਹੜਾ ਹੈ, ਤੋ ਆਪ ਹੀ ਸਾਜੇ, ਆਪ ਹੀ ਸਾਰਿਆਂ ਨੂੰ ਸਾਜ ਰਿਹਾ ਹੈ। ਆਪੇ ਰੰਗੇ ਜਿਨ ਤੂੰ ਸਾਜ ਸ਼ਿੰਗਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ। ਉਹ ਆਪ ਹੀ ਸਾਜਦਾ ਹੈ, ਫਿਰ ਆਪ ਹੀ ਸ਼ਿੰਗਾਰਦਾ ਹੈ ਸਰੀਰਾਂ ਨੂੰ, ਰੋਮ ਰੋਮ ਕਰਕੇ ਨੇਤਰ ਕੰਨ ਹਰ ਤਰ੍ਹਾਂ ਦਾ ਜਿਹੜਾ ਸਰੂਪ ਹੈ ਮਨੁੱਖ ਦਾ, ਪਰਮੇਸ਼ਰ ਉਹਦੀ ਸਵਾਰਨਤਾ ਕਰਦਾ ਹੈ। ਜਦੋਂ ਮਹਾਰਾਜ ਜੀ ਆਪੇ ਨਦਰ ਕਰੇ, ਆਪੇ ਜਦੋਂ ਕਿਰਪਾ ਦੀ ਮਿਹਰ ਦੀ ਨਜ਼ਰ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ, ਨਾਨਕ ਕਾਮਨ ਕੰਤਾ ਭਾਵੈ ਆਪੇ ਹੀ ਰਾਵੇ। ਮਹਾਰਾਜ ਕਹਿੰਦੇ ਕਾਮਣ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਫਿਰ ਕੰਤ ਮਾਲਕ ਪਤੀ ਪਰਮੇਸ਼ੁਰ ਨੂੰ ਉਹ ਪਾਉਂਦੀ ਹੈ, ਉਹ ਚੰਗੀ ਲੱਗਦੀ ਜਿਹੜੀ ਨਾਮ ਦੇ ਵਿੱਚ ਰੰਗੀ ਹੋਵੇ, ਪਰਮੇਸ਼ੁਰ ਦੇ ਪਿਆਰ ਦੇ ਵਿੱਚ ਰੰਗੀ ਹੋਵੇ, ਉਹ ਜੀਵ ਰੂਪ ਇਸਤਰੀ ਜਿਹੜੀ ਹੈ ਪਰਮੇਸ਼ੁਰ ਨੂੰ ਪਾਉਂਦੀ। ਆਪੇ ਹੀ ਰਾਵੇ, ਆਪ ਹੀ ਪਰਮੇਸ਼ੁਰ ਫਿਰ ਉਹਦੇ ਨਾਂ ਰੱਬਦਾ ਹੈ, ਉਹਦੀ ਅੰਤਸ਼ਕਰਨ ਹਿਰਦਾ ਰੂਪੀ ਜੋ ਸੇਜਾ ਹੈ ਉੱਥੇ ਆਣ ਕੇ ਬੈਠਦਾ ਹੈ, आनंद दे देन वाला परमेश्वर आनंद देंदा हिरदे शेजा रूपी दे विच बैठ करके जिहड़ी इस जीव रूप इस्त्री नाम दा शिंगार करदी है कि ओ शिंगार मिलन के ताई हर ना मिले जग जीवन गोसाई। उस तरह जिन्हें जप तप रूप कर्मकांड रूप जिन्हें मर्जी कोई शिंगार करी जावे वह परमेश्वर उदों नहीं मिलता जदों परमेश्वर मिलता तो प्यार दे विच आण के नाम दे रंग दे नाल जदों मन रंगया जावे उदों परमेश्वर फिर आण के वह जीव रूप इस्त्री जिहड़ी अपने कंत मालक पति परमेश्वर नूं पाउंदी है चंगी लगती है उहदी अंतशकरण सेजा दे उत्ते आण के परमेश्वर जिहड़ा रावे आनंद देंदा ते आनंद माणदा है। ऐसा जिहड़ा अकाल पुरख वाहिगुरू परमेश्वर है ये अज दे उपदेश दे द्वारा श्री मुख वाग दे द्वारा महाराज जी ने बख्शिश की है। गुरु का जस अगाध बोध समुद्र की न्याई है। तुश बुद्धि दे नाल बेनतियां कीतियां गुरु साहिब संगत बख्शन योग बख्श लैना अगे वास्ते सतगुरां दा श्रेष्ठ जस करन दा बल बख्शना। आईया हुई संगतां दा धन्नवाद जिन्हां ने हाजरी भर के गुरु का जस सरवण करके वडभागे समय का लाहा प्राप्त किया है जी। आपे साजे आपे रंगे आपे नदर करे नानक कामन कंता पावे आपे ही रावे। वाहिगुरु जी का खालसा वाहिगुरु जी की फतेह।